ਬਸੰਤ ਮਹੱਲਾ ਪਹਿਲਾ ਅਸ਼ਟਪਦੀਆਂ ਘਰ ਪਹਿਲਾ ਦੋਤੁਕੀਆਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਬਸੰਤ ਰਾਗ ਦੇ ਵਿੱਚ ਪਹਿਲੇ ਪਾਤਸ਼ਾਹ ਮਹਾਰਾਜ ਅਸ਼ਟਪਦੀਆਂ ਬਖਸ਼ਿਸ਼ ਕਰਦੇ ਹਨ। ਪਹਿਲੇ ਘਰ ਸੁਰਤਾਲ ਚ ਗਾਉਣ ਦਾ ਹੁਕਮ ਹੈ। ਦੋ ਤੁਕੀਆਂ ਦੋ ਦੋ ਤੁਕਾਂ ਵਾਲੇ ਸ਼ਬਦ ਆਉਣਗੇ। ਸੋ ਇਹਦੇ ਵਿੱਚ ਇੱਕ ਪੌੜੀ ਦੇ ਵਿੱਚ ਸੋ ਮਹਾਰਾਜ ਬਖਸ਼ਿਸ਼ ਕਰਦੇ ਹਨ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਓਅੰਕਾਰ ਜੋ ਕੇਵਲ ਇੱਕ ਇੱਕ ਹੈ ਸਤਿਗੁਰ ਦੀ ਪ੍ਰਸਾਦ, ਸੋ ਕਿਰਪਾ ਦੁਆਰਾ ਪ੍ਰਾਪਤੀ ਹੁੰਦੀ ਹੈ। ਸੋ ਇਹ ਅਸ਼ਟਪਦੀ ਗੁਰੂ ਨਾਨਕ ਦੇਵ ਜੀ ਨੇ ਸੰਗਲਾਦੀਪ ਦੇ ਰਾਜੇ ਸ਼ਿਵਨਾਭ ਦੇ ਬਾਗ ਵਿੱਚ ਅਪੱਛਰਾਂ ਨੂੰ ਉਪਦੇਸ਼ ਦੇ ਕੇ ਉਚਾਰਨ ਕੀਤੀ ਸੀ। ਸੋ ਇਸ ਤਰ੍ਹਾਂ ਜਿਸ ਵੇਲੇ ਮਨਸੁਖ ਸ਼ਾਹੂਕਾਰ ਦੇ ਕਹਿਣ 'ਤੇ ਰਾਜੇ ਸ਼ਿਵਨਾਭ ਦੇ ਅੰਦਰ ਧੰਨ ਗੁਰੂ ਨਾਨਕ ਦੇਵ ਦੇ ਦਰਸ਼ਨਾਂ ਦਾ ਪ੍ਰੇਮ ਲੱਗ ਗਿਆ, ਫਿਰ ਗੁਰੂ ਨਾਨਕ ਦੇਵ ਜੀ ਦੀ ਉਡੀਕ ਵਿੱਚ ਬੇਵਲ ਹੋ ਕੇ ਸਾਰਾ ਦਿਨ ਬਤੀਤ ਕਰਦਾ ਸੀ। ਸੋ ਇਸ ਗੱਲ ਦਾ ਕਈਆਂ ਸਾਧੂਆਂ ਨੂੰ ਪਤਾ ਲੱਗਿਆ। ਉਹ ਠੱਗ ਟੋਲੇ ਇਕੱਠੇ ਹੋ ਕੇ ਉੱਥੇ ਜਾ ਕੇ ਰਾਜੇ ਕੋਲੋਂ ਕੋਈ ਪੈਸੇ ਲੈ ਕੇ ਭਾਜੇ, ਕੋਈ ਮੋਹਰਾਂ ਲੈ ਕੇ ਭਾਜੇ, ਕੋਈ ਕੁਝ ਲੈ ਕੇ ਭਾਜੇ। ਰਾਜੇ ਨੇ ਵੀ ਪਰਖਣੇ ਸ਼ੁਰੂ ਕਰਤੇ। ਰਾਜੇ ਨੇ ਸੁੰਦਰ ਲੜਕੀਆਂ ਭੇਜਣੀਆਂ ਬੇਸਵਾਵਾਂ, ਫਿਰ ਉਹ ਡਿੱਗ ਪੈਂਦੇ, ਫਿਰ ਭੱਜ ਜਾਂਦੇ। ਰਾਜੇ ਦਾ ਮਨ ਕਿਤੇ ਟਿਕਿਆ ਨਾ। ਜਿਸ ਵੇਲੇ ਰਾਜੇ ਨੇ ਬਹੁਤ ਪ੍ਰੇਮ ਕਰਕੇ ਗੁਰੂ ਨਾਨਕ ਦੇਵ ਜੀ ਨੂੰ ਖਿੱਚ ਪਾਈ, ਪ੍ਰੇਮ ਦੇ ਬੱਝੇ ਹੋਏ ਸਤਿਗੁਰੂ ਗੋਬਿੰਦ ਭਾਉ ਭਗਤ ਦਾ ਭੁੱਖਾ, ਜਦੋਂ ਉੱਥੇ ਪਹੁੰਚੇ ਇੱਕ ਬਾਗ ਦੇ ਵਿੱਚ ਜਾ ਕੇ ਸਜ ਗਏ। ਪਹਿਲਾਂ ਤਾਂ ਬਾਗ ਸੁੱਕਿਆ ਹੀ ਹੋਇਆ ਸੀ, ਫਿਰ ਹਰਾ ਹੋ ਗਿਆ। ਮਹਾਰਾਜ ਚਰਨ ਪੈਂਦਿਆਂ ਸਾਰ ਬਾਗ ਹਰਿਆ ਹੋ ਗਿਆ। ਤਾਂ ਉਸ ਵਕਤ ਮਾਲੀ ਨੇ ਜਾ ਕੇ ਦੱਸਿਆ, ਰਾਜਨ ਤੁਹਾਡੇ ਬਾਗ 'ਚ ਕੋਈ ਤਿੰਨ ਫਕੀਰ ਆ ਕੇ ਬੈਠਿਆ, ਉਹਨਾਂ ਦੇ ਚਰਨ ਪੈਂਦਿਆਂ ਬਾਗ ਹਰਾ ਹੋ ਗਿਆ। ਇਹ ਗੱਲ ਸੁਣ ਕੇ ਰਾਜਾ ਬਹੁਤ ਖੁਸ਼ ਹੋਇਆ। ਫਿਰ ਵੀ ਉਹਨੇ ਆਪਣੀ ਪੂਰੀ ਤਸੱਲੀ ਨਾ ਹੋਈ, ਕਹਿੰਦਾ ਪਤਾ ਨਹੀਂ ਕੋਈ ਉਈ ਕਰਾਮਾਤੀ ਸਾਧੂ ਨਾ ਹੋਵੇ। ਫਿਰ ਉਹਨੇ ਮਾਇਆ ਭੇਜੀ, ਪਰੀਆਂ ਦੇ ਹੱਥ ਜਿਹੜੀਆਂ ਸੁੰਦਰ ਲੜਕੀਆਂ ਸਨ, ਭਾਵ ਪਰੀਆਂ ਵਰਗੀਆਂ, ਤਾਂ ਉਸ ਵਕਤ ਉਹਨਾਂ ਨੇ ਜਾ ਕੇ ਥਾਲ ਰੱਖੇ, ਹਾਵ ਭਾਵ ਜੇ ਕੀਤੇ। ਮਹਾਰਾਜ ਕਹਿਣ ਲੱਗੇ, ਆਓ ਬੇਟਾ ਬੈਠੋ, ਸਤਸੰਗ ਕਰੋ, ਨਾਮ ਜਪੋ। ਸੋ ਫਿਰ ਪੱਛੜਾਂ ਨੇ ਕਿਹਾ, ਮਹਾਂਪੁਰਸ਼ ਅੱਜ ਤੋਂ ਪਹਿਲਾਂ ਜਿੰਨੇ ਵੀ ਸੰਤ ਮਹਾਤਮਾ ਆਏ ਸਾਰੇ ਕਿਹਾ ਕਰਦੇ ਸੀ, ਜੀਵ ਸੰਗ ਹੈ ਉਹਨੂੰ ਪਾਪ ਪੁੰਨ ਦਾ ਕੋਈ ਲੇਪ ਨਹੀਂ, ਤੋ ਵਿਸ਼ੇ ਵਿਕਾਰਾਂ 'ਚ ਪ੍ਰਵਿਰਤ ਹੋ ਜਾਂਦੇ ਸੀ। ਪਰ ਆਪਨੇ ਇਸ ਪਾਸਿਓਂ ਰੁਚੀ ਕਿਉਂ ਮੋੜੀ ਹੈ? ਅਸੀਂ ਆਪਦੀਆਂ ਦਾਸੀਆਂ, ਆਪ ਜਿਸ ਤਰ੍ਹਾਂ ਦੀ ਸੇਵਾ ਚਾਹੇ ਲੈ ਸਕਦੇ ਹੋ। ਇਹ ਗੱਲ ਸੁਣ ਕੇ ਮਹਾਰਾਜ ਨੇ ਕਿਹਾ, ਮੈਂ ਤਾਂ ਆਪ ਭਾਈ ਪਰਮੇਸ਼ਰ ਦੀ ਇਸਤਰੀ ਹੈ, ਤੁਸੀਂ ਵੀ ਇਸਤਰੀਆਂ ਹੋ, ਇਸ ਕਰਕੇ ਇਸਤਰੀ ਨੂੰ ਇਸਤਰੀ ਮੋਹਿਤ ਨਹੀਂ ਕਰ ਸਕਦੇ, ਇਸ ਕਰਕੇ ਤੁਸੀਂ ਚਲੀਆਂ ਜਾਓ। ਪਰ ਫਿਰ ਵੀ ਨਾ ਗਈਆਂ, ਕਈ ਤਰ੍ਹਾਂ ਦੇ ਹਾਵ ਭਾਵ ਕਰਨ ਲੱਗੀਆਂ। ਮਹਾਰਾਜ ਕਹਿਣ ਲੱਗੇ, ਗਾਛੋ ਪੁੱਤਰੀ ਰਾਜ ਕੁਆਰ, ਇਹ ਦਾਸ ਦੱਸ ਰਾਜਦਾਸੀਓ, ਇਹ ਪੁੱਤਰੀਓ ਬੇਟਾ ਚਲੇ ਜਾਓ। ਜਦੋਂ ਪੁੱਤ ਸ਼ਬਦ ਕਿਹਾ, ਸੁਣ ਕੇ ਹੈਰਾਨ ਹੋ ਗਈਆਂ, ਕਹਿਣ ਲੱਗੀਆਂ, ਚਰਨਾਂ 'ਤੇ ਡਿੱਗ ਪਈਆਂ, ਇਹੋ ਜਿਹਾ ਕੋਈ ਸਾਧੂ ਅੱਜ ਤੱਕ ਆਇਆ ਹੀ ਨਹੀਂ, ਇਹ ਮਹਾਰਾਜ ਸਾਨੂੰ ਉਪਦੇਸ਼ ਦਿਓ, ਸਾਡਾ ਵੀ ਕਲਿਆਣ ਕਰ ਦਿਓ ਆਪ ਕਿਰਪਾ ਕਰਕੇ। ਤੁਸੀਂ ਸੱਚਮੁੱਚ ਸਾਧੂ ਹੋ ਜਿਨ੍ਹਾਂ ਨੇ ਸਾਨੂੰ ਪੁੱਤਰੀਆਂ ਕਿਹਾ, ਸਾਨੂੰ ਤਾਂ ਲੋਕ ਧਰਕਾਰਦੇ ਆ, ਕੋਈ ਸਾਨੂੰ ਚੰਗਾ ਹੀ ਨਹੀਂ ਸਮਝਦਾ। ਇਹ ਸੁਣ ਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਉਪਦੇਸ਼ ਦਿੱਤਾ। ਫਿਰ ਜਗ ਕਊਆ ਨਾਮ ਨਹੀਂ ਚੀਤ, ਨਾਮ ਵਿਸਾਰ ਗਿਰੈ ਦੇਖ ਭੀਤ। ਮਹਾਰਾਜ ਕਹਿੰਦੇ ਚਿੱਤ ਵਿੱਚ ਨਾਮ ਦੇ ਚੇਤੇ ਨਾ ਆਉਣ ਕਰਕੇ ਜਿਹੜਾ ਜੱਗ ਤੋਂ ਭਾਵ ਜੀਵ ਹੈ, ਇਹ ਕਊਆ ਤੋਂ ਭਾਵ ਕਾਂ ਦੀ ਤਰ੍ਹਾਂ ਅੰਦਰੋਂ ਬਾਹਰੋਂ ਪਾਪਾਂ ਕਰਕੇ ਕਾਲ ਹੈ, ਅਤੇ ਕਾਂ ਦੇ ਵਾਂਗੂ ਵਿਅਰਥ ਐਵੇਂ ਕਾਂ ਕਾਂ ਕਰਦਾ ਬੋਲਦਾ ਰਹਿੰਦਾ। ਨਾਮ ਸਿਮਰਨ ਨੂੰ ਭੁਲਾਈ ਬੈਠਾ, ਜਿੱਥੇ ਵਿਸ਼ਿਆਂ ਰੂਪ ਭੀਤ ਹੁੰਦਾ ਚੋਗ ਦੇਖਦਾ, ਉੱਥੇ ਹੀ ਡਿੱਗ ਪੈਂਦਾ ਥੱਲੇ। ਮਨੂਆਂ ਡੋਲੈ ਚੀਤ ਅਨੀਤ, ਜੱਗ ਸਿਉਂ ਤੂਟੀ ਝੂਠ ਪ੍ਰੀਤ। ਅਨੀਤ ਹੁੰਦਾ ਬਦਨੀਤੀਆਂ ਦੇ ਮਨ ਦੇ ਅੰਦਰ ਚਿਤਵਨ ਵਿੱਚ, ਜਾਂ ਅਨੀਤ ਹੁੰਦਾ ਮਿਥਿਆ ਪਦਾਰਥਾਂ ਦੇ ਚਿਤਵਨ ਵਿੱਚ, ਤੋ ਜੀਵ ਦਾ ਮਨ ਡੋਲ ਰਿਹਾ। ਇਹ ਗੱਲ ਸਮਝ ਕੇ ਸਾਡੀ ਤਾਂ ਇਹ ਜਿਹੜਾ ਝੂਠਾ ਜਗਤ ਹੈ ਇਹਦੇ ਨਾਲੋਂ ਭਾਈ ਪ੍ਰੀਤੀ ਟੁੱਟ ਗਈ ਆ। ਹੁਣ ਆਮ ਕ੍ਰੋਧ ਬਿਖ ਬੱਜਰ ਪਾਰ, ਨਾਮ ਬਿਨਾਂ ਕੈਸੇ ਗੁਣ ਚਾਰ ਰਹਾਉ। ਜੀਵ ਦੇ ਸਿਰ ਉੱਤੇ ਕਾਮ ਕ੍ਰੋਧ ਆਦਿਕ ਵਿਸ਼ਿਆਂ ਦਾ ਬੱਜਰ ਭਾਰ ਜਿਹੜਾ ਹੁੰਦਾ, ਅਸਹਿ ਭਾਰ ਜਿਹੜਾ ਸਹਾਰਿਆ ਨਾ ਜਾਵੇ, ਜਾਂ ਕਾਮ ਕ੍ਰੋਧ ਆਦਿਕ ਵਿਸ਼ੇ ਬੱਜਰ ਵਾਂਗ ਭਾਰੇ ਹਨ, ਭਾਵ ਨਿਵਿਰਤ ਹੋਣੇ ਬਹੁਤ ਔਖੇ ਆ। ਸੋ ਨਾਮ ਸਿਮਰਨ ਤੋਂ ਬਿਨਾਂ ਚਾਰੂ ਅਰਥ ਹੁੰਦਾ ਸੁੰਦਰ ਦਾ, ਸੁੰਦਰ ਗੁਣ ਕਿਵੇਂ ਪ੍ਰਾਪਤ ਹੋ ਸਕਦੇ ਆ? ਚਾਰ ਅਰਥ ਜਿੱਥੇ ਵੀ ਆ ਗਿਆ, ਗਾਵੈ ਕੋ ਗੁਣ ਵਡਿਆਈਆਂ ਚਾਰ, ਉੱਥੇ ਵੀ ਸੁੰਦਰ ਦਾ ਹੀ ਅਰਥ ਹੈ। ਰਹਾਓ ਵਿਸ਼ਰਾਮ ਦੇ ਕੇ ਫਰਮਾਉਂਦੇ ਹਨ, ਘਰ ਬਾਲੂ ਕਾ ਘੁੰਮਣ ਘੇਰ ਬਰਖਸ ਬਾਣੀ ਬੁੱਧ ਬੁੱਧਾ ਹੇਰ। ਮਹਾਰਾਜ ਕਹਿੰਦੇ ਜਿਵੇਂ ਬਾਲੂ ਤੋਂ ਭਾਵ ਹੁੰਦਾ ਰੇਤਾ, ਰੇਤੇ ਦਾ ਬਣਿਆ ਹੋਇਆ ਘਰ ਸਮੁੰਦਰ ਦੀ ਘੁੰਮਣ ਘੇਰੀ ਚ ਆ ਜੇ ਤਾਂ ਉਹਦੇ ਖਤਮ ਹੁੰਦਿਆਂ ਦੇਰ ਨਹੀਂ ਲੱਗਦੀ। ਐਵੇਂ ਹੀ ਪੰਜਾਂ ਤੱਤਾਂ ਰੂਪੀ ਰੇਤੇ ਦਾ ਬਣਿਆ ਹੋਇਆ ਸਰੀਰ ਘਰ ਜਿਹੜਾ ਹੈ, ਇਹ ਤਿੰਨਾਂ ਗੁਣਾ ਰੂਪ ਜਾਂ ਕਾਲ ਰੂਪ ਘੁੰਮਣ ਘੇਰੀ ਚ ਆ ਜੇ ਤਾਂ ਉਹਦੇ ਨਾਸ ਹੋਣ ਵਿੱਚ ਦੇਰ ਨਹੀਂ ਲੱਗਦੀ। ਜਿਵੇਂ ਬਰਖਸ ਹੁੰਦਾ ਵਸਦੇ ਮੀਂਹ ਚ, ਸੋ ਬੁਲਬਲਿਆਂ ਦੀ ਪਾਣੀ ਜਿਹੜੀ ਹੁੰਦੀ ਹੈ, ਬਾਣੀ ਕਿਹੜੀ ਬਣਾਵਟ, ਬੁਲਬਲਿਆਂ ਦੀ ਬਣਾਵਟ ਦੇਖਣ ਜੀ ਆਉਂਦੀ ਹੈ। ਬੁੱਧ ਬੁੱਧੇ ਉਹ ਉੱਠ ਕੇ ਝੱਟ ਪਾਣੀ ਦੇ ਚ ਜਦੋਂ ਡਿੱਗਦੀ ਬੂੰਦ, ਬੁਲਬੁਲਾ ਜਿਹਾ ਬਣਦਾ, ਫਿਰ ਫੁੱਟ ਜਾਂਦਾ, ਫਿਰ ਬਣਦਾ, ਫਿਰ ਫੁੱਟ ਜਾਂਦਾ। ਇਸੇ ਤਰ੍ਹਾਂ ਭਾਈ ਸਰੀਰ ਹੈ, ਪਰਾਲਬਧ ਦੀ ਬੂੰਦ ਡਿੱਗਦੀ ਹੈ ਬਸ ਬਣਦੀ, ਪਰਾਲਬਧ ਮੁੱਕ ਗਈ, ਜੀਵ ਮੁੱਕ ਗਿਆ। ਮਾਤਰ ਬੂੰਦ ਤੇ ਧਾਰ ਚੱਕ ਫੇਰ, ਸਰਬ ਜੋਤ ਨਾਮੈ ਕੀ ਚੇਰ। ਜਿਵੇਂ ਘੁਮਿਆਰ ਦੇ ਚੱਕਦੇ ਫਿਰਿਆ, ਉਹ ਤੋਂ ਬੂੰਦ ਮਾਤਰ ਪਾਣੀ ਦੀ, ਮਾਤਰ ਹੁੰਦਾ ਪਾਣੀ, ਪਾਣੀ ਦੀ ਛਿੱਟ, ਧਰ ਹੁੰਦਾ ਧਰਤੀ ਤੇ ਡਿੱਗ ਕੇ ਸੁੱਕ ਜਾਂਦੀ। ਇਵੇਂ ਇਹ ਸਰੀਰ ਕਾਲ ਚੱਕਰ ਤੋਂ ਛਿੱਟ ਵਾਂਗ ਡਿੱਗਦਾ ਹੀ ਨਾਸ਼ ਹੋ ਜਾਂਦਾ। ਤੇ ਜੋਤ ਪ੍ਰਕਾਸ਼, ਜੋਤ ਦਾ ਅਰਥ ਹੈ ਪ੍ਰਕਾਸ਼, ਸੋ ਪ੍ਰਕਾਸ਼ ਰੂਪ ਜੋ ਨਾਮੀ ਹੈ, ਸਾਰੀ ਸ੍ਰਿਸ਼ਟੀ ਉਹਦੀ ਚੇਰ ਭਾਵ ਦਾਸੀ ਹੈ। ਸਾਰੇ ਜਿਹੜੇ ਖੱਟ ਜੋਤੀ ਨਾਮ ਜਪਣ ਵਾਲਿਆਂ ਦੇ ਚੇਰ ਭਾਵ ਦਾਸ ਹਨ। ਜਿਹੜੀਆਂ ਛੇ ਜੋਤਾਂ ਨੇ, ਸੂਰਜ, ਚੰਦਰਮਾ, ਤਾਰੇ, ਬੱਦਲਾਂ ਦੀ ਬਿਜਲੀ, ਅੱਗ, ਮਨੁੱਖ ਦੀ ਬੁੱਧੀ, ਇਹ ਛੇ ਜੋਤਾਂ ਵੀ ਨਾਮ ਜਪਣ ਵਾਲੇ ਦੀਆਂ ਦਾਸ ਬਣ ਜਾਂਦੀਆਂ। ਸਰਬ ਉਪਾਏ ਗੁਰੂ ਸਿਰ ਮੋਰ, ਭਗਤ ਕਰੋ ਭਗ ਲਾਗੋ ਤੋਰ। ਪਰਮੇਸ਼ੁਰ ਦੀ ਪ੍ਰਾਪਤੀ ਵਿੱਚ ਸਾਰਿਆਂ ਉਪਾਵਾਂ ਵਿੱਚੋਂ ਗੁਰੂ ਹੀ ਸਰਮੌਰ, ਸ਼੍ਰੋਮਣੀ ਉਪਾ ਰੂਪ ਹੈ। ਇਸ ਕਰਕੇ ਮੈਂ ਤੋਰ ਆਪ ਜੀ ਦੀ ਭਗਤੀ ਕਰਦਾ ਹੈ, ਵਾਹਿਗੁਰੂ ਹੈ ਸਤਿਗੁਰੂ, ਅਤੇ ਆਪ ਦੀ ਚਰਨੀ ਲੱਗਦਾ ਹਾਂ ਜੀ। ਨਾਮ ਰਤੋ ਚਾਹੋ ਤੁਝ ਔਰ, ਨਾਮ ਦੁਰਾਏ ਚੱਲੈ ਸੋ ਚੋਰ। ਨਾਮ ਸਿਮਨ ਵਿੱਚ ਤਦਾਕਾਰ ਹੋ ਕੇ ਆਪ ਜੀ ਦੀ ਔਰ ਭਾਵ ਹੁੰਦਾ ਤਰਫ, ਆਪ ਵੱਲ ਵੇਖਣਾ ਚਾਹੁੰਦਾ। ਜੋ ਨਾਮ ਨੂੰ ਦੁਰਾਏ ਹੁੰਦਾ, ਛੁਪਾ ਲੁਕਾ ਕੇ ਚੱਲਦੇ ਹੈ, ਉਹ ਅਸਲੀ ਚੋਰ ਨੇ। ਪਤ ਖੋਈ ਵਿਖ ਅੰਚਲ ਪਾਏ, ਸਾਚ ਨਾਮ ਰਤੋ ਪਤ ਸਿਉ ਕਰ ਜਾਏ। ਜਿਨ੍ਹਾਂ ਨੇ ਵਿਸ਼ੇ ਵਾਸ਼ਨਾ ਬੁੱਧੀ ਰੂਪ ਅੰਚਲ ਹੁੰਦਾ ਪੱਲੇ ਚ ਪਾਈ ਹੈ, ਉਹਨਾਂ ਨੇ ਪਤ ਹੁੰਦਾ ਇੱਜ਼ਤ ਗਵਾ ਲਈ ਹੈ। ਜੋ ਸੱਚੇ ਨਾਮੀ ਦੇ ਨਾਮ ਵਿੱਚ ਰਤਾ ਹੈ, ਉਹ ਇੱਜ਼ਤ ਨਾਲ ਸਰੂਪ ਘਰ ਦੇ ਵਿੱਚ ਜਾਂਦਾ। ਜੋ ਕਿ ਸ਼ਕੀਨਸ ਪ੍ਰਭ ਰਜਾਏ, ਭੈ ਮਾਨੈ ਨਿਰਭਉ ਮੇਰੀ ਮਾਏ। ਜੋ ਕੁਝ ਵੀ ਕੀਤਾ ਵਾਹਿਗੁਰੂ ਨੇ ਆਪਣੀ ਰਜਾਏ ਆਗਿਆ ਦੇ ਵਿੱਚ ਹੀ ਕੀਤਾ ਹੈ। ਹੇ ਮੇਰੀ ਮਾਏ ਤੋਂ ਭਾਵ, ਹੇ ਮਹਾਰਾਜ, ਜੋ ਪੁਰਸ਼ ਉਸ ਵਾਹਿਗੁਰੂ ਦਾ ਭੈ ਡਰ ਮੰਨਦਾ ਹੈ, ਉਹ ਜਮਾਂ ਦੇ ਡਰ ਤੋਂ ਰਹਿਤ ਹੋ ਜਾਂਦਾ। ਕਾਮਨ ਚਾਹੈ ਸੁੰਦਰ ਭੋਗ, ਪਾਨ ਫੂਲ ਮਿੱਠੇ ਰਸ ਰੋਗ। ਕਾਮਨ ਜਿਹੜੀ ਇਸਤਰੀ ਹੈ, ਸੁੰਦਰ ਭੋਗਾਂ ਨੂੰ ਚਾਹੁੰਦੀ ਹੈ, ਪਰ ਇਹ ਪਾਨਾਂ ਦੇ ਬੀੜੇ, ਇਹ ਫੁੱਲਾਂ ਦੀਆਂ ਮਾਲਾ, ਅਤੇ ਇਹ ਮਿੱਠੇ ਮਿੱਠੇ ਰਸ ਲੈਣੇ, ਸਾਰੇ ਇਹ ਰੋਗ ਰੂਪ ਹੈ, ਇਹ ਦੁੱਖਦਾਈ ਨੇ। ਦੁੱਖ ਦਾਰੂ ਸੁੱਖ ਰੋਗ ਪਿਆ। ਖੀਲਾ ਬਿਗਸੈ ਤੇਤੋ ਸੋਗ, ਪ੍ਰਭ ਸਰਣਾਗਤ ਕੀਨਸ ਹੋਗ। ਜਿੰਨਾ ਕੋਈ ਇਸਤਰੀਆਂ ਨਾਲ ਖੇਡਣਾ ਅਤੇ ਬਿਗਸੈ ਹੱਸਣਾ, ਓਨਾ ਹੀ ਵਿਛੋੜੇ ਕਰਕੇ ਫਿਰ ਸੋਗ ਹੁੰਦਾ। ਸੰਸਾਰਕ ਖੀਲਾ ਤੋਂ ਭਾਵ ਖੇਡਾਂ ਵਿੱਚ ਜਿੰਨਾ ਕੁ ਬਿਗਸੈ ਪ੍ਰਸੰਨ ਹੁੰਦਾ ਵਿਛੋੜਾ ਹੋਣ 'ਤੇ, ਓਨਾ ਹੀ ਸੋਗ ਹੁੰਦਾ। ਮਹਾਰਾਜ ਕਹਿੰਦੇ ਭਾਈ, ਤੂੰ ਵਾਹਿਗੁਰੂ ਦੀ ਸ਼ਰਨ ਵਿੱਚ ਕਿਉਂ ਨਹੀਂ ਜਾਂਦਾ? ਜਾਂ ਵਾਹਿਗੁਰੂ ਦੀ ਸ਼ਰਨ ਗ੍ਰਹਿਣ ਕਰਨ ਨਾਲ ਕੀ ਵਸਤੂ ਪ੍ਰਾਪਤ ਨਹੀਂ ਹੁੰਦੀ? ਸਾਰੀਆਂ ਚੀਜ਼ਾਂ ਮਿਲਦੀਆਂ ਉੱਥੇ। ਕਾਪੜ ਪਹਿਰਸ ਅਧ ਕੇ ਸੀਗਾਰ, ਮਾਟੀ ਫੂਲੀ ਰੂਪ ਵਿਕਾਰ। ਸੋਹਣੇ ਸੋਹਣੇ ਕੱਪੜੇ ਪਹਿਰ ਕੇ ਅਧਕ ਹੁੰਦਾ ਬਹੁਤ ਸ਼ਿੰਗਾਰ ਕਰਨੇ, ਸਭ ਨਿਸਫਲ ਹਨ। ਸੋ ਜਿਸ ਸਰੀਰ ਦੇ ਸੁੰਦਰ ਰੂਪ ਨੂੰ ਵੇਖ ਕੇ ਤੁਸੀਂ ਪ੍ਰਫੁੱਲਤ ਹੋ ਰਹੀਆਂ ਹੋ, ਇਹ ਸਰੀਰ ਕੇਵਲ ਮਿੱਟੀ ਦਾ ਹੀ ਵਿਕਾਰ ਹੀ ਹੈ, ਬਸ ਮਿੱਟੀ ਤੋਂ ਹੀ ਬਣਿਆ ਹੋਇਆ। ਐਵੇਂ ਜੋਤ ਰੱਖਤੀ ਵਿੱਚ ਟੱਪਦੀਆਂ ਫਿਰਦੀਆਂ, ਬਹਿ ਕੇ ਬੰਦਗੀ ਕਰੋ। ਆਸਾ ਮਨਸਾ ਬੰਧੋ ਬਾਰ, ਨਾਮ ਬਿਨਾ ਸੂਨਾ ਘਰ ਬਾਰ। ਪਦਾਰਥਾਂ ਦੀ ਆਸਾ ਨੇ ਮਨਸਾ ਹੁੰਦਾ ਬੁੱਧੀ ਨੂੰ, ਮੁਕਤੀ ਦੇ ਬਾਰ ਹੁੰਦਾ ਦਰਵਾਜ਼ੇ ਭਾਵ ਗਿਆਨ ਵੱਲੋਂ ਬੰਨ ਲਿਆ। ਪਦਾਰਥਾਂ ਦੀ ਆਸਾ ਇਹੋ ਜਿਹੀ ਭੈੜੀ ਹੈ, ਇਹਨੇ ਬੁੱਧੀ ਨੂੰ ਮੁਕਤੀ ਦੇ ਦਰਵਾਜ਼ੇ ਜਿਹੜਾ ਗਿਆਨ ਆ ਉਹਦੇ ਵੱਲੋਂ ਖਿੱਚ ਲਿਆ। ਇੱਦਾਂ ਵੀ ਤੈਨੂੰ ਲੋੜ ਹੀ ਨਹੀਂ ਉੱਧਰ ਜਾਣ ਦੀ, ਪਦਾਰਥ ਖਿੱਚ ਲੈਂਦੇ। ਇਸ ਲੋਕ ਦੇ ਪਦਾਰਥਾਂ ਦੀ ਆਸਾ ਵਿੱਚ ਅਤੇ ਪਰਲੋਕ ਦੇ ਪਦਾਰਥਾਂ ਦੀ ਮਨਸਾ ਵਿੱਚ ਬਾਰ ਹੁੰਦਾ ਰੋਮ ਰੋਮ ਕਰਕੇ ਬੱਝਿਆ ਪਿਆ। ਸੰਸਾਰ ਬਾਹਰ ਹੁੰਦਾ ਉਜਾੜ ਵਿੱਚ ਪਦਾਰਥਾਂ ਦੀ ਆਸਾ ਅਤੇ ਕਈ ਤਰ੍ਹਾਂ ਦੀ ਮਨਸਾ ਵਾਸ਼ਨਾ ਕਰਕੇ ਵੱਧਾ ਹੋਇਆ ਹੈ। ਸੋ ਇਸ ਕਰਕੇ ਕਹਿੰਦੇ ਵਾਸ਼ਨਾ ਵੱਧਾ ਆਵੇ ਜਾਏ ਨਾਮ ਤੋਂ ਬਿਨਾਂ ਹੋਣ ਕਰਕੇ ਇਹ ਇਹਦਾ ਘਰ ਸਰੀਰ ਅਤੇ ਬਾਹਰ ਇੰਦਰੀਏ ਇਹ ਜਿਹੜਾ ਸੂਨਾ ਭਾਵ ਖਾਲੀ ਹੈ। ਘਰ ਹੁੰਦਾ ਹਿਰਦਾ ਨਾਮ ਸਿਮਰਨ ਤੋਂ ਬਿਨਾਂ ਐਣ, ਬਾਹਰ ਹੁੰਦਾ ਇੰਦਰੀਏ ਵੀ ਸ਼ੁਭ ਗੁਣਾਂ ਤੋਂ ਸੂਨਾ ਖਾਲੀ ਹਨ। ਗੱਛ ਹੋ ਪੁੱਤਰੀ ਰਾਜਕੁਆਰ ਨਾਮ ਭਣੋ ਸੱਚ ਦੋਤ ਸਵਾਰ। ਮਹਾਰਾਜ ਕਹਿੰਦੇ ਰਾਜਕੁਆਰ ਭਾਵ ਦਾਸੀ ਪੁੱਤਰੀ ਹੋ ਤੁਸੀਂ ਸਾਡੇ ਕੋਲੋਂ ਚਲੀਆਂ ਜਾਓ। ਸੋ ਦੋਤ ਹੁੰਦਾ ਸੂਰਜ ਦੇ ਚੜ੍ਹਨ ਸਾਰ ਸਵੇਰੇ ਉੱਠ ਕੇ, ਸਵਾਰ ਹੁੰਦਾ ਸਵਾਰ ਸਵਾਰ ਕੇ, ਸੱਚ ਨਾਮ ਨੂੰ ਭਣੋ ਉਚਾਰਨਾ ਕਰੋ, ਸਵੇਰੇ ਸਵੇਰੇ ਉੱਠ ਕੇ ਨਾ ਨਹਾਇਆ ਕਰੋ, ਇਸ਼ਨਾਨ ਕਰਕੇ ਆਪਣਾ ਰੱਬ ਦਾ ਨਾਂ ਜਪਿਆ ਕਰੋ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ। ਸੱਚ ਨਾਮ ਨੂੰ ਭਣੋ ਹੁੰਦਾ ਉਚਾਰ ਕੇ ਜਪ ਕੇ ਆਪਣੀ ਜ਼ਿੰਦਗੀ ਦੇ ਦੋਤ ਹੁੰਦਾ ਦਿਨ ਸਵਾਰ ਲਓ, ਐਵੇਂ ਦਿਨ ਨਾ ਖਰਾਬ ਕਰਿਆ ਕਰੋ ਭਾਈ, ਇਹ ਵਾਰ ਵਾਰ ਮਨੁੱਖਾ ਜਨਮ ਨਹੀਂ ਮਿਲਦਾ ਹੁੰਦਾ। ਪ੍ਰਿਓ ਸੇਵਹੋ ਪ੍ਰਭ ਪ੍ਰੇਮ ਆਧਾਰ ਗੁਰਸਬਦੀ ਵੇਖੋ ਤਿਆਸ ਨਿਵਾਰ। ਸਾਰਿਆਂ ਦਾ ਆਧਾਰ ਜੋ ਆਸਰਾ ਰੂਪ ਜੋ ਪ੍ਰਿਓ ਪ੍ਰਿਆਰਾ ਪ੍ਰਭੂ ਪਤੀ ਹੈ ਉਸ ਨੂੰ ਪ੍ਰੇਮ ਨਾਲ ਸੇਵਨਾ ਕਰੋ। ਸੋ ਗੁਰਸ਼ਬਦ ਦੀ ਵਿਚਾਰ ਕਰਕੇ ਵਿਸ਼ਿਆਂ ਦੀ ਤਿਆਸ ਤ੍ਰੇਹ ਨੂੰ ਦੂਰ ਕਰ ਲਵੋ। ਸੋ ਮਹਾਰਾਜ ਨੇ ਪੁੱਛਿਆ ਤੁਸੀਂ ਸਾਡੇ ਪਾਸ ਕਿਸ ਵਾਸਤੇ ਆਈਆਂ ਹੋ, ਤਾਂ ਉਹਨਾਂ ਕਿਹਾ ਅਸੀਂ ਆਪ ਜੀ ਨੂੰ ਮੋਹਣ ਵਾਸਤੇ ਆਏ। ਮਹਾਰਾਜ ਜੀ ਕਹਿਣ ਲੱਗੇ ਮੈਂ ਤਾਂ ਆਪ ਇਸਤਰੀ ਹਾਂ, ਤੁਸੀਂ ਵੀ ਇਸਤਰੀਆਂ ਹੋ, ਇਸਤਰੀ ਨੂੰ ਮੋਹਿਤ ਨਹੀਂ ਕਰ ਸਕਦੀ। ਫਿਰ ਉਹਨਾਂ ਕਿਹਾ ਤੁਹਾਡਾ ਪਤੀ ਕਿਹੜਾ ਹੈ? ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਪਰਮੇਸ਼ਰ ਹੀ ਮੇਰਾ ਪਤੀ ਹੈ। ਮੋਹਨ ਮੋਹਿ ਲਿਆ ਮਨ ਮੋਹੇ ਗੁਰ ਕੈ ਸ਼ਬਦ ਪਛਾਨਾ ਤੋਹੇ। ਉਸ ਮੋਹਣ ਪਰਮਾਤਮਾ ਪਤੀ ਨੇ ਮੇਰੇ ਮਨ ਨੂੰ ਮੋਹ ਲੈਣਾ ਕੀਤਾ, ਗੁਰਾਂ ਦੇ ਉਪਦੇਸ਼ ਦੁਆਰਾ ਉਸ ਪਰਮਾਤਮਾ ਨੂੰ ਪਛਾਣ ਲਿਆ। ਮੈਂ ਗੁਰਾਂ ਦੇ ਉਪਦੇਸ਼ ਕਰਕੇ ਤੁਹਾਨੂੰ ਪਛਾਣ ਲਿਆ ਕਿ ਤੁਸੀਂ ਹੱਡ ਜੰਮ ਅਤੇ ਗੰਦਗੀ ਦੀਆਂ ਥੈਲੀਆਂ ਹੋ। ਇੱਕ ਤਾਂ ਮੇਰਾ ਮਨ ਵਾਹਿਗੁਰੂ ਨੇ ਮੋਹ ਲਿਆ, ਦੂਜਾ ਤੁਹਾਡਾ ਯਥਾਰਥ ਰੂਪ ਮੈਂ ਪਛਾਣ ਲਿਆ ਕਿ ਤੁਹਾਡੇ ਮਨ ਦੇ ਅੰਦਰ ਕਿੰਨੀ ਮੈਲ ਭਰੀ ਹੋਈ ਹੈ, ਇਸ ਲਈ ਤੁਹਾਡੇ ਹਾਵ ਭਾਵ ਦਾ ਮੇਰੇ ਉੱਤੇ ਕੋਈ ਅਸਰ ਨਹੀਂ ਹੁੰਦਾ। ਨਾਨਕ ਠਾਂਡੇ ਚਾਹ ਹੈ ਪ੍ਰਭੂ ਦੁਆਰ ਤੇਰੇ ਨਾਮ ਸੰਤੋਖੇ ਕਿਰਪਾ ਧਾਰ। ਸੋ ਸਤਿਗੁਰੂ ਮਹਾਰਾਜ ਪਾਵਨ ਬਚਨ ਫਰਮਾਉਂਦੇ ਆ ਕਿ ਹੇ ਵਾਹਿਗੁਰੂ, ਇਹ ਦਰਸ਼ਨ ਦੀ ਚਾਹ ਵਾਲੇ ਜੋ ਹੋ ਕੇ ਆਪਦੇ ਦਰ ਤੇ ਠੰਡੇ ਭਾਵ ਖੜੇ ਆ, ਤੇਰੇ ਨਾਮ ਨੂੰ ਜਪ ਕੇ ਸੰਤੋਖ ਨੂੰ ਪ੍ਰਾਪਤ ਹੋਏ ਆ, ਆਪ ਕਿਰਪਾ ਦ੍ਰਿਸ਼ਟੀ ਧਾਰ ਕੇ ਕਰਕੇ ਸਾਡੇ ਕਿਰਪਾ ਦ੍ਰਿਸ਼ਟੀ ਕਰਕੇ ਦਰਸ਼ਨ ਦਿਓ। ਸੋ ਇਹ ਉਪਦੇਸ਼ ਸੁਣ ਕੇ ਜਿਸ ਵੇਲੇ ਉਹਨਾਂ ਪੱਛਰਾਂ ਨੇ ਵਾਪਸ ਜਾ ਕੇ ਰਾਜੇ ਨੂੰ ਕਿਹਾ, ਉਹ ਤਾਂ ਕੋਈ ਪੂਰਨ ਈਸ਼ਵਰ ਅਵਤਾਰ ਗੁਰੂ ਨਾਨਕ ਦੇਵ ਜੀ ਹਨ, ਉਸ ਵੇਲੇ ਰਾਜਾ ਸ਼ਿਵਨਾਭ ਫਿਰ ਬੜੀ ਸ਼ਰਧਾ ਭਾਵਨਾ ਨਾਲ ਇਹ ਦਰਸ਼ਨਾਂ ਵਾਸਤੇ ਆਇਆ ਸੀਗਾ। ਰਾਜੇ ਨੂੰ ਆਉਂਦਿਆਂ ਵੇਖ ਕੇ ਉਹਦੇ ਪ੍ਰੇਮ ਦੀ ਪ੍ਰੀਖਿਆ ਕਰਨ ਲਈ ਮਹਾਰਾਜ ਦਰਵਾਜ਼ਾ ਬੰਦ ਕਰ ਲਿਆ। ਉਸ ਵੇਲੇ ਰਾਜੇ ਨੇ ਜਿਵੇਂ ਬੇਬਲ ਹੋ ਕੇ ਬੇਨਤੀਆਂ ਕਰਕੇ ਦਰਸ਼ਨ ਪ੍ਰਾਪਤ ਕੀਤਾ, ਉਹ ਸ਼ਬਦ ਆਪਾਂ ਪਿੱਛੇ ਮਾਰੂ ਰਾਗ ਦੇ ਵਿੱਚ ਜੋਗੀ ਜੁਗਤ ਨਾਮ ਨਰਮਾਇਲ ਵਾਲਾ ਸ਼ਬਦ ਜਿਹੜਾ ਸੀ 992 ਅੰਗ 'ਤੇ ਆਇਆ ਸੀ, ਇਹ ਸ਼ਬਦ ਉੱਥੇ ਇਹ ਸਾਰਾ ਲਿਖਿਆ ਹੋਇਆ। ਬਸੰਤ ਮਹੱਲਾ ਪਹਿਲਾ ਮਨ ਭੁੱਲਾ ਭਰਮਸ ਆਏ ਜਾਏ। ਤੋ ਪਾਵਨ ਬਚਨ ਇਸ ਤਰ੍ਹਾਂ ਫਰਮਾਉਂਦੇ, ਇਹ ਮਨ ਜਿਹੜਾ ਨਾ ਭਾਵ ਜੀਵ ਇਹ ਭਰਮ ਦੇ ਵਿੱਚ ਭੁੱਲਿਆ ਹੋਇਆ ਹੋਣ ਕਰਕੇ ਆਏ ਜਾਏ ਹੁੰਦਾ, ਜੰਮਦਾ ਮਰਦਾ ਹੀ ਰਹਿੰਦਾ, ਇਹ ਵਾਰ ਵਾਰ ਆਈ ਜਾਂਦਾ ਜਾਈ ਜਾਂਦਾ। ਅਤ ਲੁਭਦ ਲੁਭਾਨੋ ਬਿਖਮ ਮਾਏ। ਸੋ ਮਹਾਰਾਜ ਕਹਿੰਦੇ ਅਤ ਹੁੰਦਾ ਤੇ ਅੰਤ ਬੜਾ ਲੁਭਦ ਹੁੰਦਾ, ਲੋਭੀ ਹੋ ਕੇ ਬਿਖਮ ਹੁੰਦਾ ਜਿਹੜਾ ਕਠਿਨ ਦੁੱਖਦਾਈ ਮਾਇਆ ਵਿੱਚ ਲੁਭਾਏਮਾਨ ਹੋ ਰਿਹਾ। ਸੋ ਲੁਭਦ ਹੁੰਦਾ ਫੰਦਕ ਵਾਂਗ ਲੁਭਾਏਮਾਨ ਹੈ, ਲੁਭਦ ਹੁੰਦਾ ਭੌਰੇ ਵਾਂਗੂ ਲੁਭਾਏਮਾਨ ਹੈ। ਨਹਿ ਅਸਥਿਰ ਦੀਸੈ ਏਕ ਪਾਏ ਜਿਉਂ ਮੀਨ ਕੁੰਡਲੀਆ ਕੰਠ ਪਾਏ। ਇਹ ਮਾਇਆ ਏਕ ਭਾਏ ਇੱਕ ਰਾਸਾ ਚੱਲ ਦਿਸਦੀ ਹੈ, ਇਹ ਮਾਇਆ ਇੱਕ ਜਗ੍ਹਾ ਇਸਤਤ ਨਹੀਂ ਦਿਸਦੀ, ਇਸ ਲਈ ਤੂੰ ਇੱਕ ਪਰਮਾਤਮਾ 'ਚ ਭਾਏ ਪ੍ਰੇਮ ਕਰ। ਕਿਉਂਕਿ ਸੋ ਇਹ ਮਾਇਆ ਜਿਹੜੀ ਹੈ ਨਾ ਏਕ ਭਾਏ ਹੁੰਦੀ, ਇੱਕ ਰਸ ਅਚੱਲ ਦਿਸਦੀ ਨਹੀਂ ਆਪਾਂ ਨੂੰ। ਸੋ ਅਚੱਲ ਕੇਵਲ ਪਰਮਾਤਮਾ ਹੀ ਹੈ, ਇਹ ਮਾਇਆ ਇੱਕ ਜਗ੍ਹਾ ਟਿਕਦੀ ਨਹੀਂ, ਇਸ ਲਈ ਤੂੰ ਪਰਮਾਤਮਾ 'ਚ ਪ੍ਰੇਮ ਕਰ। ਕਹਿੰਦੇ ਜਿਵੇਂ ਮੀਨ ਹੁੰਦੀ ਮੱਛੀ ਲੋਭ ਦੇ ਵੱਸ ਹੋ ਕੇ ਕੁੰਡੀ ਨੂੰ ਆਪਣੇ ਗਲ 'ਚ ਪਾ ਲੈਂਦੀ ਹੈ, ਸੋ ਇਵੇਂ ਮੱਛੀ ਵਾਂਗ ਇਹ ਜੀਵ ਵੀ ਲੋਭ ਦੇ ਵੱਸ ਹੋ ਕੇ ਜਮਾਂ ਦੀ ਕੁੰਡੀ ਜਮਾਂ ਦੀ ਫਾਹੀ ਆਪਣੇ ਗਲ ਦੇ ਵਿੱਚ ਪਾ ਲੈਂਦਾ ਹੈ। ਮਨ ਭੁੱਲਾ ਸਮਝਸ ਸੱਚ ਨਾਏ। ਭੁੱਲਿਆ ਹੋਇਆ ਮਨ ਜਿਹੜਾ ਜੀਵ ਹੈ ਇਹ ਸੱਚ ਨਾਮ ਕਰਕੇ ਸਮਝਦਾ ਹੈ। ਗੁਰ ਸ਼ਬਦ ਵਿਚਾਰੇ ਸਹਿਜ ਪਾਏ ਰਹਾਓ। ਸੋ ਗੁਰ ਉਪਦੇਸ਼ ਨੂੰ ਵਿਚਾਰ ਨਾ ਕਰੇ ਤਾਂ ਜੀਵ ਨੂੰ ਸਹਿਜ ਪਾਏ। ਸ਼ਾਂਤੀ ਸੁਭਾਅ ਮਿਲਦਾ, ਸੁਭਾਅ ਕੀ ਸਹਿਜ ਹੁੰਦਾ, ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਰਹਾਓ ਵਿਸ਼ਰਾਮ ਦੇ ਕੇ 1188 ਅੰਗ ਤੇ ਬਚਨ ਕਰਦੇ, ਅਗਲਾ ਮਨ ਭੂਲਾ ਭਰਮਸ ਭਵਰਤਾਰ ਬਿਲ ਬਿਰਥੇ ਚਾਹੈ ਬਹੁ ਵਿਕਾਰ। ਮਹਾਰਾਜ ਫਰਮਾਉਂਦੇ ਇਹ ਮਨ ਭੂਲਾ ਭਰਮਸ ਭਵਰਤਾਰ, ਇਹ ਜਿਹੜਾ ਮਨ ਹੈ ਨਾ ਜੀਵ, ਇਹ ਵਾਹਿਗੁਰੂ ਤੋਂ ਭੁੱਲਿਆ ਹੋਇਆ ਭਵਰਤਾਰ ਹੁੰਦਾ, ਭਵਰੇ ਵਾਂਗ ਭਾਉਂਦਾ ਫਿਰਦਾ, ਸਰੀਰ ਰੂਪ ਬਿਲ ਹੁੰਦਾ ਖੁੱਡ ਦੇ ਵਿੱਚ ਟਿਕਿਆ ਹੋਇਆ ਹੋਇਆ ਚੂਹੇ ਨੂੰ ਵਿਅਰਥੀ, ਬਹੁਤੇ ਵਿਕਾਰਾਂ ਨੂੰ ਚਾਹੁੰਦਾ, ਬਹੁਤੇ ਵਿਕਾਰਾਂ ਦੀ ਚਾਹ ਕਰਕੇ ਵਿਅਰਥੀ ਇਵੇਂ ਬਿਲ ਹੁੰਦਾ ਮੌਤ ਨੂੰ ਲੈਂਦਾ। ਸੰਸਕ੍ਰਿਤ ਵਿੱਚ ਬਿਲਿਆ ਹੁੰਦਾ ਮਰਨਾ ਜਾਂ ਮੌਤ, ਇਸ ਕਰਕੇ ਇੱਥੇ ਬਿਲ ਦਾ ਅਰਥ ਮੌਤ ਵੀ ਆਉਂਦਾ। ਮੈਂ ਗਲ ਜਿਉਂ ਫਾਸਸ ਕਾਮ ਹਾਰ, ਕੜ ਬੰਧਨ ਬਾਧਿਓ ਸੀਸ ਮਾਰ। ਜਿਵੇਂ ਕਾਮ ਕਰਕੇ ਹਾਰਿਆ ਹੋਇਆ ਮੈਗਲ ਹਾਥੀ ਟੋਏ ਵਿੱਚ ਫਸ ਜਾਂਦਾ, ਅਤੇ ਕੜ ਹੁੰਦਾ ਖਿੱਚ ਕੇ ਲੋਹੇ ਦੇ ਸੰਗਲਾਂ ਨੂੰ ਬੰਧਨਾਂ 'ਚ ਬੱਧਿਆ ਹੋਇਆ ਸਿਰ ਉੱਤੇ ਕੁੰਡਿਆਂ ਦੀ ਮਾਰ ਖਾਂਦਾ। ਇਸੇ ਤਰ੍ਹਾਂ ਜੀਵ ਕਾਮ ਦਾ ਹਾਰਿਆ ਹੋਇਆ ਗ੍ਰਿਸਤ ਰੂਪ ਟੋਏ 'ਚ ਫਸ ਜਾਂਦਾ, ਅੰਤ ਨੂੰ ਜਮਾਂ ਦੇ ਬੰਧਨਾਂ ਵਿੱਚ ਕੜ ਹੁੰਦਾ ਖਿੱਚ ਕੇ ਸੋ ਘੁੱਟ ਕੇ ਬੱਝਿਆ ਹੋਇਆ ਸਿਰ ਉੱਤੇ ਮਾਰ ਖਾਂਦਾ। ਮਨ ਮੁਗਦਾ ਦਾਦਰ ਭਗਤਹੀਨ, ਦਰ ਭ੍ਰਸ਼ਟ ਸਰਾਪੀ ਨਾਮ ਬੀਨ। ਮੁਗਦਾ ਹੁੰਦਾ ਮੂਰਖਾਂ ਦਾ ਮਨ ਰੂਪੀ ਡੱਡੂ, ਸੰਸਾਰ ਚਿੱਕੜ ਵਿੱਚ ਫਸਿਆ ਹੋਇਆ, ਸੋ ਪਰਮੇਸ਼ੁਰ ਦੀ ਭਗਤੀ ਤੋਂ ਹੀਣ ਹੁੰਦਾ, ਰਹਿਤ ਹੋ ਕੇ ਗੁਰਾਂ ਦਾ ਸਰਾਪਿਆ ਹੋਇਆ, ਵਿਸ਼ਿਆਂ ਰੂਪ ਜਾਲੇ ਨੂੰ ਖਾ ਰਿਹਾ, ਅਤੇ ਵਾਹਿਗੁਰੂ ਨਾਮ ਤੋਂ ਬੀਨ ਹੁੰਦਾ ਬਿਨਾਂ ਹੋਣ ਕਰਕੇ ਪਰਮੇਸ਼ੁਰ ਦੇ ਸਤਸੰਗ ਦਰਵਾਜ਼ੇ ਤੋਂ ਸੋ ਭ੍ਰਸ਼ਟਿਆ ਭਾਵ ਧੱਕਿਆ ਗਿਆ। ਪਾਕ ਹੈ ਜਾਤ ਨਾ ਪਾਤੀ ਨਾਮ ਲੀਨ, ਸਭ ਦੁੱਖ ਸਖਾਈ ਗੁਣ ਹੈ ਬੀਨ। ਵਾਹਿਗੁਰੂ ਨਾਮ ਦੇ ਨਾਂ ਲੈਣ ਕਰਕੇ ਨਾ ਉਹਨਾਂ ਦੀ ਉੱਤਮ ਜਾਤੀ ਹੈ, ਨਾ ਹੀ ਸੰਸਾਰ ਵਿੱਚ ਇੱਜ਼ਤ ਹੈ, ਪਾਤੀ ਤੋਂ ਭਾਵ ਇੱਜ਼ਤ। ਸੋ ਸ਼ੁਭ ਗੁਣਾਂ ਤੋਂ ਬੀਨ ਹੁੰਦਾ ਬਿਨਾਂ ਹੋਣ ਕਰਕੇ ਸਾਰੇ ਦੁੱਖ ਉਸਦੇ ਜਿਹੜੇ ਸਖਾਈ ਦੇ ਮਿੱਤਰ ਹੈ ਉਹ ਹਰ ਵੇਲੇ ਦੁਖੀ ਰਹਿੰਦਾ, ਦੁੱਖ ਹੀ ਮਿੱਤਰ ਬਣ ਗਏ, ਸੁੱਖ ਤਾਂ ਮਿੱਤਰ ਹੀ ਨਾ ਬਣੇ। ਸੋ ਫਿਰ ਫਰਮਾਉਂਦੇ ਹਨ, ਮਨ ਮੁਗਦਾ ਦਾਦਰ ਭਗਤਹੀਨ, ਦਰ ਭ੍ਰਸ਼ਟ ਸਰਾਪੀ ਨਾਮ ਬੀਨ। ਸੋ ਜਿਹਨੇ ਮਨ ਕਰਕੇ ਪ੍ਰਭੂ ਦੀ ਭਗਤੀ ਕੀਤੀ ਹੈ ਉਹ ਮੂਰਖਪਣੇ ਤੋਂ ਅਤੇ ਜਿਹੜਾ ਹੈ ਨਾ ਦਾਦਰ ਦਰਿੱਦਰਪਣੇ ਤੋਂ ਹੀਣ ਰਹਿਤ ਹੋਇਆ, ਜਿਹਨੇ ਪਰਮੇਸ਼ੁਰ ਦੇ ਨਾਮ ਨੂੰ ਬੀਨ ਹੁੰਦਾ ਚੁਣਿਆ, ਧਾਰਨਾ ਕੀਤਾ, ਉਹਦੇ ਦਰ ਹੁੰਦਾ ਅੰਦਰੋਂ ਭ੍ਰਿਸ਼ਟਤਾ ਸਰਾਪੀ ਗਈ, ਭਾਵ ਦੂਰ ਹੋ ਗਈ। ਪਾਕ ਹੈ ਜਾਤ ਨਾ ਪਾਤੀ ਨਾਮ ਲੀਨ, ਸਭ ਦੁੱਖ ਸਖਾਈ ਗੁਣ ਹੈ ਬੀਨ। ਜਿਹਨੇ ਵਾਹਿਗੁਰੂ ਨਾਮ ਨੂੰ ਲੀਨ ਹੁੰਦਾ ਲੈਣਾ ਕੀਤਾ, ਉਹਦੇ ਅੰਦਰ ਜਾਤੀ ਪਾਤੀ ਦਾ ਕੋਈ ਹੰਕਾਰ ਨਹੀਂ ਰਹਿੰਦਾ, ਜਾਂ ਉਹਦੀ ਦ੍ਰਿਸ਼ਟੀ ਵਿੱਚ ਕੋਈ ਜਾਤੀ ਪਾਤੀ ਨਹੀਂ। ਜਿਹਨੇ ਸਤ ਸੰਤੋਖ ਆਦਿਕ ਸ਼ੁਭ ਗੁਣਾਂ ਨੂੰ ਬੀਨ ਹੁੰਦਾ ਚੁਣਿਆ, ਸੋ ਉਹਦੇ ਸਾਰੇ ਦੁੱਖ ਸਖਾਈ ਭਾਵ ਮਿੱਤਰ ਹੋ ਗਏ ਹਨ। ਮਨ ਚੱਲੈ ਨਾ ਜਾਈ ਠਾਕ ਰਾਖ, ਬਿਨ ਹਰ ਰਸ ਰਾਤੇ ਪਤ ਨਾ ਸਾਖ। ਮਨ ਨੂੰ ਠਾਕ ਕੇ ਹੁੰਦਾ ਰੋਕ ਕੇ ਰੱਖ, ਤਾਂ ਕਿ ਚੰਚਲ ਨਾ ਹੋ ਜਾਵੇ ਇਹ, ਅਤੇ ਹਰੀ ਰਸ ਵਿੱਚ ਰਾਤੇ ਹੁੰਦਾ ਲੀਨ ਹੋਏ ਤੋਂ ਬਿਨਾਂ ਨਾ ਇਸ ਲੋਕ ਵਿੱਚ ਇੱਜ਼ਤ ਹੁੰਦੀ ਹੈ, ਨਾ ਹੀ ਪਰਲੋਕ ਵਿੱਚ ਕੋਈ ਸਾਖ ਹੁੰਦਾ ਉਗਾਹੀ ਦਿੰਦਾ ਤੇਰੀ, ਅੱਗੇ ਜਾ ਕੇ ਕਿਹੜਾ ਸੰਭਾਲੂਗਾ ਤੈਨੂੰ ਉੱਥੇ। ਤੂੰ ਆਪੇ ਸੁਰਤਾ ਆਪ ਰਾਖ, ਧਾਰ ਧਾਰਨ ਦੇਖੈ ਜਾਣ ਆਪ। ਇਹ ਵਾਹਿਗੁਰੂ ਤੂੰ ਆਪੇ ਸੁਰਤਾ ਗਿਆਤ ਗਏ ਹੈ, ਆਪ ਹੀ ਰੱਖਦਾ ਹੈ, ਤੂੰ ਆਪ ਹੀ ਧਰ ਹੁੰਦਾ ਧਰਤੀ ਦੇ ਧਾਰਨ ਦਾ ਪੈਦਾ ਕਰਨ ਵਾਲਾ, ਆਪ ਹੀ ਦੇਖੈ ਪਾਲਦਾ, ਆਪ ਹੀ ਲੈਦਾ ਕਰਨ ਜਾਣਦਾ। ਆਪ ਭੁਲਾਏ ਕਿਸ ਕਹੋਂ ਜਾਏ, ਗੁਰਮੇਲੇ ਬਿਰਥਾ ਕਹੋਂ ਮਾਏ। ਸੋ ਇਸ ਪ੍ਰਕਾਰ ਫਰਮਾਉਂਦੇ ਹਨ ਬਚਨ ਕਿ ਜੇ ਤੂੰ ਆਪ ਹੀ ਕਰਮਾਂ ਅਨੁਸਾਰ ਭੁਲਾਉਂਦਾ ਫਿਰ ਮੈਂ ਕਿਹਨੂੰ ਜਾ ਕੇ ਕਹਾਂ, ਇਹ ਮਾਏ ਤੋਂ ਭਾਵ ਮਾਇਆ ਮਾਇਆਪਤੀ। ਸੋ ਪਰਮਾਤਮਾ ਜੇ ਤੂੰ ਗੁਰਾਂ ਨਾਲ ਮਿਲਣਾ ਕਰੇ ਤਾਂ ਉਹਨਾਂ ਅੱਗੇ ਮੈਂ ਆਪਣੀ ਜਿਹੜੀ ਬਿਰਥਾ ਪੀੜਾ ਹੈ ਹਾਲਤ ਹੈ ਉਹ ਜਾ ਕੇ ਕਹਾਂਗਾ। ਅਵਗੁਣ ਛੋਡੋ ਗੁਣ ਕਮਾਏ, ਗੁਰਸਬਦ ਦੀ ਰਾਤਾ ਸੱਚ ਸਮਾਏ। ਔਗੁਣਾਂ ਨੂੰ ਛੱਡ ਕੇ ਸ਼ੁਭ ਗੁਣਾਂ ਨੂੰ ਕਮਾਵਾਂਗਾ, ਸੋ ਔਗੁਣਾਂ ਨੂੰ ਛੱਡ ਕੇ ਸ਼ੁਭ ਗੁਣਾਂ ਨੂੰ ਕਮਾਵਾਂਗਾ, ਸੋ ਗੁਰ ਉਪਦੇਸ਼ ਵਿੱਚ ਰਾਤਾ ਹੁੰਦਾ ਮਿਲ ਕੇ ਸੱਚ ਵਿੱਚ ਸਮਾਵਾਂਗਾ, ਕਿਉਂਕਿ ਸਤਿਗੁਰ ਮਿਲਿਆ ਮਤ ਉੱਤਮ ਹੋਏ, ਮਨ ਨਿਰਮਲ ਹਉਮੈ ਕੱਢੈ ਧੋਏ। ਸਤਿਗੁਰਾਂ ਨਾਲ ਮਿਲਣ ਕਰਕੇ ਹੀ ਜਿਹੜੀ ਮਤ ਹੈ ਬੁੱਧੀ ਉੱਤਮ ਹੁੰਦੀ ਹੈ, ਸੋ ਜੇ ਗੁਰੂ ਸਾਹਿਬ ਜੀ ਹਉਮੈ ਨੂੰ ਧੋ ਕੇ ਬਾਹਰ ਕੱਢ ਦੇਣ ਸੋ ਤਾਂ ਹੀ ਮਨ ਨਿਰਮਲ ਹੁੰਦਾ ਜੀਵ ਦਾ। ਸਦਾ ਮੁਕਤ ਬੰਧ ਨਾ ਸਕੈ ਕੋਏ, ਸਦਾ ਨਾਮ ਵਖਾਣੈ ਔਰ ਨਾ ਕੋਏ। ਉਹ ਪੁਰਸ਼ ਸਦਾ ਮੁਕਤ ਰੂਪ ਹੈ, ਉਹਨੂੰ ਕੋਈ ਵੀ ਬੰਧ ਨਹੀਂ ਸਕਦਾ। ਜੋ ਸਦਾ ਹੀ ਨਾਮ ਨੂੰ ਵਖਾਣੈ ਭਾਵ ਕਹਿੰਦਾ, ਨਾਮ ਜਪਦਾ ਅਤੇ ਹੋਰ ਕੋਈ ਲੋਕ ਵਿਖਾਵੇ ਵਾਲਾ ਕਰਮ ਨਹੀਂ ਜਿਹੜਾ ਕਰਦਾ। ਮਨ ਹਰ ਕੈ ਭਾਣੈ ਆਵੈ ਜਾਏ, ਸਭ ਮਹਿ ਏਕੋ ਕਿਛ ਕਹਿਣ ਨਾ ਜਾਏ। ਇਹ ਜਿਹੜਾ ਜੀਵ ਹੈ ਹਰੀ ਦੇ ਭਾਣੇ ਭਾਵ ਹੁਕਮ ਦੇ ਵਿੱਚ ਜੰਮਦਾ ਮਰਦਾ, ਸਾਰਿਆਂ ਵਿੱਚੋਂ ਇੱਕ ਵਾਹਿਗੁਰੂ ਵਿਆਪਕ ਹੈ, ਉਹਦਾ ਜਸ ਕੁਛ ਕਿਹਾ ਨਹੀਂ ਜਾ ਸਕਦਾ, ਇਸ ਕਰਕੇ ਸਾਡੇ ਕੋਲੋਂ ਕੁਝ ਨਹੀਂ ਕਿਹਾ ਜਾਂਦਾ। ਸਭ ਹੁਕਮ ਵਰਤੈ ਹੁਕਮ ਸਮਾਏ, ਦੁੱਖ ਸੁੱਖ ਸਭ ਤਿਸ ਰਜਾਏ। ਉਹਦੇ ਹੁਕਮ ਵਿੱਚ ਸਾਰੇ ਜੀਵ ਵਰਤਦੇ ਨੇ ਅਤੇ ਹੁਕਮ ਵਿੱਚ ਹੀ ਸਮਾਉਂਦੇ ਹੈ। ਦੁੱਖ ਅਤੇ ਸੁੱਖ ਸਭ ਕੁਝ ਉਸ ਵਾਹਿਗੁਰੂ ਦੀ ਆਗਿਆ 'ਚ ਹੀ ਹੈ। ਤੂੰ ਅਭੁੱਲ ਨਾ ਭੁੱਲੋ ਕਦੇ ਨਾਹੇ, ਤੂੰ ਅਭੁੱਲ ਨਾ ਭੁੱਲੋ ਕਦੇ ਨਾਹੇ। ਸੋ ਇਸ ਪ੍ਰਕਾਰ ਇਹਦੇ ਜਿਹੜਾ ਮੁੱਖ ਵਿਸ਼ਰਾਮ ਹੈ ਉਹ ਤੂੰ ਅਭੁੱਲ ਕਹਾਂਗੇ ਪਹਿਲਾਂ, ਨਾ ਭੁੱਲੋ ਅਤੇ ਛੋਟਾ ਵਿਸ਼ਰਾਮ ਹੈ ਕਦੇ ਨਾਹੇ। ਤਾਂ ਇਹਦਾ ਅਰਥ ਸਪਸ਼ਟ ਹੋਣਾ। ਫਿਰ ਗੁਰ ਸ਼ਬਦ ਸੁਣਾਏ ਮਤ ਅਗਾਹੇ, ਇਸ ਪ੍ਰਕਾਰ ਪਾਵਨ ਬਚਨ ਫਰਮਾਉਂਦੇ ਹਨ ਮਹਾਰਾਜ। ਹੇ ਨਾਹੇ ਤੋਂ ਪਾਪਤੀ ਪਰਮਾਤਮਾ, ਤੂੰ ਅਭੁੱਲ ਹੈ, ਨਾ ਭੁੱਲੋ, ਕਦੇ ਨਹੀਂ ਭੁੱਲਦਾ। ਸੋ ਕਦੇ ਕਦੇ ਨਾਹੇ, ਕਦੇ ਵੀ ਨਹੀਂ ਭੁੱਲਦਾ ਤੂੰ। ਸੋ ਜਿਹਨੂੰ ਗੁਰੂ ਉਪਦੇਸ਼ ਸੁਣਾਉਣਾ ਉਹਦੀ ਬੁੱਧੀ ਗੰਭੀਰਤਾ ਵਾਲੀ ਹੁੰਦੀ ਹੈ। ਤੂੰ ਮੋਟਾ ਠਾਕੁਰ ਸ਼ਬਦ ਮਾਹੇ, ਮਨ ਨਾਨਕ ਮਾਨਿਆ ਸੱਚ ਸਲਾਹੇ। ਹੇ ਠਾਕੁਰ ਪਰਮੇਸ਼ਰ, ਤੂੰ ਸਭ ਤੋਂ ਮੋਟਾ ਭਾਵ ਵੱਡਾ, ਮੋਟਾ ਵੱਡਾ ਭਾਵ ਦੇਸ਼ ਕਾਲ ਵਸਤੂ ਦੇ ਭੇਦ ਤੋਂ ਰਹਿਤ ਹੈ ਅਤੇ ਸ਼ਬਦ ਸੰਸਾਰ ਵਿੱਚ ਪੂਰਨ ਹੈ। ਸ਼ਬਦ ਹੁੰਦਾ ਸੰਸਾਰ ਇੱਥੇ, ਜਾਂ ਸ਼ਬਦ ਹੁੰਦਾ ਸੰਸਾਰ ਵਿੱਚ, ਤੂੰ ਸਭ ਤੋਂ ਵੱਡਾ ਮਾਲਕ ਹੈ ਅਤੇ ਸ਼ਬਦ ਮਾਹੇ ਗੁਰ ਉਪਦੇਸ਼ ਵਿੱਚ ਆਪ ਜੀ ਦੀ ਪ੍ਰਾਪਤੀ ਹੈ। ਮਹਾਰਾਜ ਕਥਨ ਕਰਦੇ, ਹੇ ਸੱਚੇ ਆਪ ਦੀ ਸ਼ਲਾਘਾ ਕਰਨ ਵਿੱਚ ਮੇਰਾ ਮਨ ਮੰਨਿਆ ਗਿਆ ਹੈ।